ਸਤਨਾਮ ਸ੍ਰੀ ਵਾਹਿਗੁਰੂ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਊਤਮ ਸੇ ਦਰ ਊਤਮ ਕਹੀਐ ਨੀਚ ਕਰਮ ਬਹਿ ਰੋਏ ਰਹਾਉ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਜਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਨ ਹਿੱਕਾ ਬੋਲ ਬਿਗੁੱਚਣਾ ਸੁਣ ਮੂਰਖ ਮਨ ਅਜਾਣ ਜੋ ਤਿਸ ਪਾਵੈ ਸੇ ਭਲੇ ਹੋਰ ਕੇ ਕਹਿਣ ਬਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੈ ਜਿਨ ਹਿਰਦੈ ਰਿਹਾ ਸਮਾਏ ਤਿੰਨ ਕਾ ਕਿਆ ਸਲਾਹਣਾ ਅਵਰ ਸਵਾਲੇ ਓਕਾਏ ਨਾਨਕ ਨਦਰੀ ਬਾਹਰੇ ਰਾਚੇ ਦਾਨ ਨਾਨਾਏ ਤਿੰਨ ਕਾ ਕਿਆ ਸਲਾਹਣਾ ਅਵਰ ਸਵਾਲੇ ਓਕਾਏ ਨਾਨਕ ਨਦਰੀ ਬਾਹਰੇ ਰਾਚੇ ਦਾਨ ਨਾਨਾਏ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਹਨ, ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ, ਜਿਨ੍ਹਾਂ 'ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ ਉਹਨਾਂ ਨੂੰ ਹੀ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਜਿਹੜੇ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਦਰਬਾਰ ਵਿੱਚ ਆ ਜਾਂਦੇ ਹਨ ਉਹਨਾਂ ਨੂੰ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ ਵਿਚਾਰ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ ਸਰਵ ਸ਼ਕਤੀਮਾਨ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਿੱਛੇ ਤਿੰਨ ਸ਼ਬਦਾਂ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕਰ ਲਈ ਹੈ। ਤੀਸਰੇ ਸ਼ਬਦ ਦੀਆਂ ਜੋ ਅਖੀਰਲੀਆਂ ਪੰਕਤੀਆਂ ਸਨ ਉਹਨਾਂ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਬਹੁਤ ਹੀ ਉੱਤਮ ਸਿੱਖਿਆ ਬਖਸ਼ਿਸ਼ ਕੀਤੀ ਹੈ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੈ ਨੀਚ ਸੰਭਾਲੀਆਂ ਨ ਤਿੱਥੈ ਨਦਰ ਤੇਰੀ ਬਖਸੀਸ। ਦੁਨੀਆਂ ਵਿੱਚ ਦੋ ਕਿਸਮ ਦੇ ਨੀਚ ਪੁਰਸ਼ ਹੁੰਦੇ ਹਨ। ਇੱਕ ਤਾਂ ਉਹ ਨੀਚ ਹਨ, ਨੀਚਾਂ ਅੰਦਰ ਨੀਚ ਜਾਤ, ਜਿਹੜੇ ਨੀਵੀਆਂ ਜਾਤਾਂ ਦੇ ਲੋਕ ਹਨ, ਜਿਨ੍ਹਾਂ ਨੂੰ ਉੱਚ ਜਾਤੀ ਵਾਲੇ ਨੀਚ ਸਮਝਦੇ ਹਨ। ਨੀਚੀ ਹੂੰ ਅਤ ਨੀਚ, ਕਈ ਉਹਨਾਂ ਨੀਵੀਂ ਜਾਤੀ ਵਾਲਿਆਂ ਵਿੱਚੋਂ ਵੀ ਹੂੰ ਨਿਸ਼ਚੇ ਕਰਕੇ ਬਹੁਤੇ ਨੀਵੇਂ ਹੁੰਦੇ ਨੇ। ਇਹਦਾ ਮਤਲਬ ਇਹ ਹੈ, ਨੀਵੀਂ ਜਾਤ ਵਿੱਚ ਪੈਦਾ ਹੋ ਕੇ ਉਹ ਹੋਰ ਵੀ ਨੀਵੇਂ ਅਤੇ ਨੀਚ ਕੰਮ ਕਰਦੇ ਹਨ, ਉਹਨਾਂ ਨੂੰ ਹੋਰ ਵੀ ਨੀਚ ਆਖਿਆ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਅਸੀਂ ਤਾਂ ਜਿਹੜੇ ਸਮਾਜ ਵੱਲੋਂ ਦੁਰਕਾਰੇ ਹੋਏ ਨੇ, ਜਿਨ੍ਹਾਂ ਨੂੰ ਉੱਚ ਜਾਤੀ ਦੇ ਲੋਕ ਬਹੁਤ ਨੀਚ ਸਮਝਦੇ ਹਨ, ਜਿਵੇਂ ਕਿ ਚਮਿਆਰ ਨੇ, ਛਿੰਬੇ ਹਨ, ਚੰਡਾਲ ਹਨ, ਮਜ਼੍ਹਬੀ ਨੇ, ਇਹਨਾਂ ਨੂੰ ਲੋਕ ਨੀਵਾਂ ਸਮਝਦੇ ਨੇ। ਪਰ ਹਜ਼ੂਰ ਕਹਿੰਦੇ ਕੋਈ ਜਾਤੀ ਕਰਕੇ ਨੀਵਾਂ ਨਹੀਂ ਹੋ ਸਕਦਾ, ਕਰਮਾਂ ਕਰਕੇ ਹੀ ਕੋਈ ਨੀਚ ਹੋ ਸਕਦਾ। ਕਰਮ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਕੋਈ ਉੱਤਮ ਕੰਮ ਕਰੇ, ਚੰਗੇ ਕੰਮ ਕਰੇ, ਉਹ ਚੰਗਾ ਵੀ ਬਣ ਸਕਦਾ ਹੈ। ਪਰ ਜੇ ਉੱਚੀ ਜਾਤ ਵਿੱਚ ਹੋ ਕੇ ਨੀਚ ਕੰਮ ਕਰੇ, ਉਹਨੂੰ ਨੀਚ ਹੀ ਆਖਣਾ ਪਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਤਾਂ ਉਹ ਨੀਚ ਨੇ ਜਿਹੜੇ ਖੋਟੇ ਕੰਮ ਕਰਨ ਵਾਲੇ ਨੇ, ਇਹ ਉਹਨਾਂ ਨੀਚਾਂ ਦੀ ਗੱਲ ਨਹੀਂ, ਇਹ ਉਹਨਾਂ ਨੀਚਾਂ ਤੋਂ ਮੁਰਾਦ ਹੈ ਜਿਨ੍ਹਾਂ ਨੂੰ ਸਮਾਜ ਨੇ ਅਛੂਤ ਮੰਨਿਆ ਹੋਇਆ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਕਲਿਤ ਕੀਤੀ ਤਾਂ ਉਸ ਵੇਲੇ ਕੁਝ ਉੱਚ ਜਾਤੀ ਦੇ ਜਿਹੜੇ ਭਗਤ ਲੋਕ ਸਨ ਉਹਨਾਂ ਦੀ ਬਾਣੀ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਚੜ੍ਹਾਈ ਅਤੇ ਕੁਝ ਨੀਵੀਆਂ ਜਾਤਾਂ ਵਿੱਚ ਪੈਦਾ ਹੋਏ ਸਨ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰਦਾਸੀ ਸੁਤ ਹੈ, ਕਿਸ਼ਨ ਉਤਰਿਆ ਕਰ ਜਿਸ ਜਾਏ। ਜਿਨ੍ਹਾਂ ਨੇ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕੀਤੀ ਅਤੇ ਮਹਾਨ ਉੱਤੋਂ ਪਦਵੀ ਨੂੰ ਪ੍ਰਾਪਤ ਕੀਤਾ, ਇਹ ਉਹਨਾਂ ਭਗਤਾਂ ਦੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ ਵਰਗੇ ਮਹਾਂਪੁਰਖਾਂ ਦੀ ਗੱਲ ਸਤਿਗੁਰੂ ਨੇ ਕੀਤੀ ਹੈ, ਜਿਨ੍ਹਾਂ ਨੂੰ ਨੀਵੀਂ ਜਾਤ ਦੇ ਜਾਣ ਕੇ ਬ੍ਰਾਹਮਣ ਲੋਕ ਦੁਰਕਾਰਦੇ ਸਨ, ਜਿਵੇਂ ਤੁਸਾਂ ਉਹ ਸਾਖੀ ਸੁਣੀ ਹੈ। ਉਂਡੇ ਸ਼ਹਿਰ ਦੇ ਅੰਦਰ ਪੰਡੇ ਮੰਦਰ ਵਿੱਚ ਆਰਤੀ ਉਤਾਰ ਰਹੇ ਸਨ ਅਤੇ ਅਚਾਨਕ ਭਗਤ ਨਾਮਦੇਵ ਜੀ ਉੱਥੇ ਚਲੇ ਗਏ ਅਤੇ ਉਹਨਾਂ ਨੇ ਸ਼ੂਦਰ ਸ਼ੂਦਰ ਕਹਿ ਕੇ ਉੱਥੋਂ ਧੱਕੇ ਮਾਰ ਕੇ ਉਠਾ ਦਿੱਤਾ। ਇਸ ਤਰ੍ਹਾਂ ਇਹ ਲੋਕ ਭਗਤਾਂ ਦੀ ਵੀ ਨਰਾਦਰੀ ਕਰਦੇ ਸਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਮਾਣ ਤੋੜਨ ਦੇ ਵਾਸਤੇ ਇਹ ਪਵਿੱਤਰ ਬਚਨ ਉਚਾਰਨ ਕੀਤੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਜਿਹੜੇ ਨੀਚਾਂ ਦੇ ਅੰਦਰ ਨੀਵੀਂ ਜਾਤ ਵਾਲੇ ਭਗਤ ਮਹਾਂਪੁਰਖ ਹੋਏ ਹਨ, ਅਤੇ ਉਹਨਾਂ ਨਾਲੋਂ ਵੀ ਜਿਵੇਂ ਛਿੰਬਿਆਂ ਦੇ ਨਾਲੋਂ ਚਮਿਆਰ ਹੋਰ ਵੀ ਨੀਚ ਮੰਨੇ ਨੇ, ਉਹਨਾਂ ਚਮਿਆਰਾਂ ਦੇ ਨਾਲੋਂ ਜਿਹੜੇ ਜੁਲਾਹੇ ਨੇ ਉਹ ਹੋਰ ਵੀ ਨੀਚ ਮੰਨੇ ਨੇ, ਅਤੇ ਕਈਆਂ ਨੇ ਮੁਸਲਮਾਨਾਂ ਨੂੰ ਵੀ ਮਲੇਸ਼ ਆਖਿਆ ਸੀ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜਿਹੜੇ ਇੱਕ ਤਾਂ ਨੀਵੀਆਂ ਜਾਤਾਂ ਵਿੱਚ ਪੈਦਾ ਹੋਏ ਭਗਤ ਲੋਕ ਨੇ, ਇੱਕ ਉਹਨਾਂ ਨਾਲੋਂ ਵੀ ਹੋਰ ਨੀਵੀਆਂ ਜਾਤਾਂ ਦੇ ਵਿੱਚੋਂ ਅਤਿ ਨੀਚ ਜਾਤੀ ਵਿੱਚ ਮਹਾਂਪੁਰਖ ਪੈਦਾ ਹੋਏ ਬਾਲਮੀਕ ਵਰਗੇ, ਨਾਨਕ ਤਿੰਨ ਕਹਿ ਸੰਗ ਸਾਥ, ਵੀ ਅਸੀਂ ਤਾਂ ਉਹਨਾਂ ਦੇ ਨਾਲ ਮਿੱਤਰ ਬਣ ਕੇ ਖਲੋਣ ਵਾਲੇ ਹਾਂ। ਵੱਡਿਆਂ ਸਿਉਂ ਕਿਆ ਰੀਸ, ਜਿਹੜੇ ਵੱਡੇ ਆਪਣੇ ਆਪ ਨੂੰ ਸਮਝਦੇ ਨੇ, ਬੜੇ ਬੜੇ ਜਾਤ ਅਵਮਾਨੀ ਲੋਕ ਨੇ, ਆਪਣੇ ਆਪ ਨੂੰ ਸਵਰਨ ਜਾਤੀ ਦੇ ਮੰਨਦੇ ਨੇ, ਉਹਨਾਂ ਵੱਡਿਆਂ ਦੇ ਨਾਲ ਸਾਡੀ ਕੀ ਬਰਾਬਰੀ ਹੋ ਸਕਦੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕੇਵਲ ਇਸ ਗੱਲ ਨੂੰ ਆਖਿਆ ਹੀ ਨਹੀਂ, ਅਮਲੀ ਰੂਪ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਭਾਈ ਬਾਲੇ ਅਤੇ ਮਰਦਾਨੇ ਨੂੰ ਆਪਣੇ ਸਾਥੀ ਚੁਣੇ। ਨਾਨਕ ਤਿੰਨ ਕਹਿ ਸੰਗ ਸਾਥ, ਭਾਈ ਮਰਦਾਨਾ ਜਾਤ ਦਾ ਮਰਾਸੀ ਸੀ, ਜਿਸ ਨੂੰ ਸਮਾਜ ਦੇ ਵਿੱਚ ਬਹੁਤ ਨੀਚ ਸਮਝਿਆ ਜਾਂਦਾ ਸੀ। ਫਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਜਿਹੜੇ ਉੱਚੀ ਜਾਤੀ ਵਾਲੇ ਲੋਕ ਸਨ ਉਹਨਾਂ ਦਾ ਕੋਈ ਖਾਸ ਧਿਆਨ ਨਹੀਂ ਰੱਖਿਆ, ਬਲਕਿ ਜਿਹੜੇ ਨੀਵੀਂ ਜਾਤ ਵਿੱਚ ਭਗਤੀ ਕਰਨ ਵਾਲੇ ਸਨ ਭਾਈ ਲਾਲੋ ਵਰਗੇ, ਉਹਨਾਂ ਨੂੰ ਗੱਲ ਦੇ ਨਾਲ ਲਾਇਆ। ਤੁਸੀਂ ਉਹ ਪ੍ਰਸੰਗ ਸੁਣਿਆ ਹੈ, ਭਾਈ ਲਾਲੋ ਏਮਨਾਬਾਦ ਸ਼ਹਿਰ ਵਿੱਚ ਰਹਿੰਦਾ ਸੀ, ਧਰਮ ਦੀ ਕਿਰਤ ਕਰਦਾ, ਨਾਮ ਜਪਦਾ, ਵੰਡ ਛਕਦਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਘਰ ਜਾ ਕੇ ਠਹਿਰੇ। ਇੱਕ ਉੱਥੋਂ ਦਾ ਦੀਵਾਨ ਮਲਕ ਭਾਗੋ, ਉਹਨੇ ਬ੍ਰਹਮ ਭੋਜ ਕੀਤਾ ਅਤੇ ਸਾਰੇ ਲੋਕਾਂ ਨੂੰ ਉਸਨੇ ਸੱਦਾ ਦਿੱਤਾ ਵੀ ਅੱਜ ਤੁਸੀਂ ਮੇਰੇ ਘਰ ਆ ਕੇ ਹੀ ਭੋਜਨ ਛਕਣਾ ਹੈ। ਔਰ ਉਹ ਸੱਦਾ ਲੈ ਕੇ ਭਾਈ ਲਾਲੋ ਦੇ ਘਰ ਵੀ ਆਏ। ਅੱਗੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਵੇਖ ਕੇ ਉਹਨਾਂ ਆਖਿਆ, ਤੁਹਾਨੂੰ ਵੀ ਮਲਕ ਭਾਗੋ ਨੇ ਯਾਦ ਕੀਤਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗੇ ਅਸੀਂ ਉਸ ਹੰਕਾਰੀ ਦੇ ਘਰ ਦੇ ਵਿੱਚ ਬਿਲਕੁਲ ਨਹੀਂ ਜਾਵਾਂਗੇ। ਉਹਨਾਂ ਨੇ ਮਲਕ ਭਾਗੋ ਨੂੰ ਜਾ ਕੇ ਚੱਕ ਦਿੱਤੀ, ਕਹਿਣ ਲੱਗੇ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਤੇਰੇ ਬ੍ਰਹਮ ਭੋਜ ਨੂੰ ਵੀ ਨਿੰਦ ਦਿੱਤਾ ਹੈ। ਉਹ ਕਹਿੰਦੇ ਅਸੀਂ ਖਾਣ ਵਾਸਤੇ ਨਹੀਂ ਆਵਾਂਗੇ। ਮਲਕ ਭਾਗੋ ਨੇ ਆਪਣੇ ਹਥਿਆਰਬੰਦ ਸਿਪਾਹੀ ਭੇਜ ਦਿੱਤੇ ਅਤੇ ਨਾਲ ਉਹ ਆਦਮੀ ਵੀ, ਕਹਿੰਦਾ ਜਾਓ ਜਾ ਕੇ, ਜੇ ਉਹ ਨਹੀਂ ਆਉਂਦੇ ਜ਼ਬਰਦਸਤੀ ਪਕੜ ਕੇ ਲਿਆਓ। ਦੇਖ ਲਓ ਹੁਣ ਬ੍ਰਹਮ ਭੋਜ ਵੀ ਕਿਹੋ ਜਿਹਾ ਹੈ। ਔਰ ਉਹ ਸਿਪਾਹੀ ਜਦੋਂ ਭਾਈ ਲਾਲੋ ਦੇ ਘਰ ਪਹੁੰਚੇ, ਭਾਈ ਲਾਲੋ ਤੇ ਇੱਕ ਵਾਰੀ ਵਿਚਾਰਾ ਘਬਰਾ ਗਿਆ, ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਰੂਪ ਸਤਿਗੁਰੂ ਉਹ ਕਿਹੜਾ ਕਿਸੇ ਤੋਂ ਡਰਨ ਵਾਲੇ ਸਨ। ਕਹਿਣ ਲੱਗੇ, ਚੰਗਾ, ਜੇ ਤੁਸੀਂ ਸਾਨੂੰ ਲੈਣ ਹੀ ਆਏ ਹੋ, ਛਕਣਾ ਅਸੀਂ ਫਿਰ ਵੀ ਨਹੀਂ, ਚਲੋ ਅਸੀਂ ਤੁਹਾਡੇ ਨਾਲ ਜ਼ਰੂਰ ਚੱਲਾਂਗੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਲਕ ਭਾਗੋ ਦੇ ਘਰ ਚਲੇ ਗਏ। ਬੜਾ ਵੱਡਾ ਉੱਥੇ ਬ੍ਰਹਮ ਭੋਜ ਹੋ ਰਿਹਾ ਹੈ, ਬੜੇ ਬੜੇ ਸਾਧੂ ਸੰਤ ਪੰਡਿਤ ਖੱਤਰੀ ਲੋਕ ਪੰਗਤਾਂ ਲਾਈ ਬੈਠੇ ਨੇ। ਮਲਕ ਭਾਗੋ ਬਹੁਤ ਚੌੜਾ ਹੋਇਆ ਆਪਣੇ ਆਸਣ 'ਤੇ ਬੈਠਾ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਸਦੇ ਸਾਹਮਣੇ ਗਏ, ਉਸਨੇ ਸਵਾਲ ਕੀਤਾ ਕਿ ਮੈਂ ਬ੍ਰਹਮ ਭੋਜ ਕੀਤਾ ਹੈ ਅਤੇ ਤੁਸੀਂ ਛਕਣ ਵਾਸਤੇ ਆਪਣੇ ਆਪ ਕਿਉਂ ਨਹੀਂ ਆਏ? ਅਤੇ ਸਤਿਗੁਰੂ ਦਾ ਜਵਾਬ ਸੀ, ਕਹਿਣ ਲੱਗੇ, ਤੂੰ ਇਹ ਕਹਿੰਦਾ ਬ੍ਰਹਮ ਭੋਜ, ਇਹ ਬ੍ਰਹਮ ਭੋਜ ਕਦੀ ਵੀ ਨਹੀਂ ਹੋ ਸਕਦਾ, ਇਹ ਤਾਂ ਗਰੀਬ ਲੋਕਾਂ ਦਾ ਖੂਨ ਚੂਸ ਚੂਸ ਕੇ ਤੂੰ ਆਪਣੇ ਜਾਣੇ ਧਰਮੀ ਹੋਣ ਦਾ ਢੌਂਗ ਰਚ ਰਿਹਾ ਹੈ, ਇਹ ਤੇਰਾ ਪਾਪ ਕਦੀ ਵੀ ਗੁੱਝਾ ਨਹੀਂ ਰਹਿ ਸਕਦਾ। ਜਦੋਂ ਇਹ ਗੱਲ ਸੁਣੀ, ਮਲਕ ਭਾਗੋ ਬਹੁਤ ਗੁੱਸੇ ਵਿੱਚ ਭੜਕ ਉੱਠਿਆ, ਕਹਿਣ ਲੱਗਾ, ਤੁਸੀਂ ਮੇਰੇ ਬ੍ਰਹਮ ਭੋਜ ਨੂੰ ਮਾੜਾ ਆਖਦੇ ਹੋ। ਸਤਿਗੁਰੂ ਕਹਿੰਦੇ ਜਦੋਂ ਹੈ ਹੀ ਲੋਕਾਂ ਦਾ ਲਹੂ ਤੇ ਅਸੀਂ ਹੋਰ ਇਸ ਨੂੰ ਕੀ ਆਖਣਾ ਹੈ। ਕਹਿੰਦਾ ਤੁਸੀਂ ਇਹ ਕਿਵੇਂ ਆਖਦੇ ਹੋ ਇਹ ਲੋਕਾਂ ਦਾ ਲਹੂ ਹੈ। ਸਤਿਗੁਰੂ ਕਹਿੰਦੇ ਲਿਆ ਆਪਣੇ ਮਾਲ ਪੂੜੇ ਹੋਰ ਜਿਹੜਾ ਸਾਜੋ ਸਾਮਾਨ ਬਣਾਇਆ ਹੈ। ਉਧਰੋਂ ਭਾਈ ਲਾਲੇ ਨੂੰ ਕੋਧਰੇ ਦਾ ਪ੍ਰਸ਼ਾਦਾ ਲਿਆਉਣ ਲਈ ਕਹਿ ਦਿੱਤਾ। ਜਦੋਂ ਮਾਲ ਪੂੜੇ ਵੀ ਆ ਗਏ ਅਤੇ ਰੁੱਖਾ ਮਿੱਸਾ ਕੋਧਰੇ ਦਾ ਪ੍ਰਸ਼ਾਦਾ ਵੀ ਆ ਗਿਆ ਤਾਂ ਸਤਿਗੁਰੂ ਨੇ ਸੱਜੇ ਹੱਥ ਵਿੱਚ ਕੋਧਰੇ ਦਾ ਪ੍ਰਸ਼ਾਦਾ ਪਕੜਿਆ, ਖੱਬੇ ਵਿੱਚ ਮਾਲ ਪੂੜੇ ਹੋਰ ਪਕਵਾਨ ਫੜ ਲਏ ਅਤੇ ਜਦੋਂ ਉਹਨਾਂ ਨੂੰ ਫੜ ਕੇ ਮੁੱਠੀ ਕੁੱਟੀ ਨਪੀੜਿਆ ਤਾਂ ਇੱਕ ਪਾਸੇ ਦੁੱਧ ਦੀ ਧਾਰਾ ਵਗੀ, ਦੂਸਰੇ ਪਾਸੇ ਖੂਨ ਦੀ ਧਾਰਾ ਵਹਿ ਤੁਰੀ। ਲੋਕ ਵੇਖ ਕੇ ਹੈਰਾਨ ਹੋਏ, ਕਹਿੰਦੇ ਇਹ ਮਹਾਰਾਜ ਕੀ ਕੌਤਕ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਹ ਇਸ ਦੀ ਹੱਕ ਹਲਾਲ ਦੀ ਕਮਾਈ ਦਾ ਇੱਕ ਦ੍ਰਿਸ਼ਟਾਂਤ ਹੈ। ਇਹ ਤਾਂ ਕਹਿੰਦਾ ਮੈਂ ਬ੍ਰਹਮ ਭੋਜ ਕਰ ਰਿਹਾ ਹਾਂ, ਪਰ ਇਸ ਨੂੰ ਇਹ ਨਹੀਂ ਪਤਾ ਵੀ ਇਹ ਤਾਂ ਲੋਕਾਂ ਦਾ ਖੂਨ ਵੀਟ ਕੇ ਮੈਂ ਆਪ ਵੀ ਪਾਪਾਂ ਦਾ ਭਾਗੀ ਬਣ ਰਿਹਾ ਹਾਂ ਅਤੇ ਜਿਹੜੇ ਇਸ ਨੂੰ ਖਾਣਗੇ ਉਹ ਵੀ ਪਾਪਾਂ ਦੇ ਭਾਗੀ ਬਣ ਜਾਣਗੇ। ਇਸ ਲਈ ਅਸੀਂ ਇਹ ਪਾਪਾਂ ਦੇ ਭਾਗੀ ਬਣਨ ਲਈ ਤਿਆਰ ਨਹੀਂ। ਮਲਕ ਭਾਗੋ ਦੀ ਇੱਕਦਮ ਫੂਕ ਨਿਕਲ ਗਈ, ਨੀਵੀਂ ਪੈ ਗਈ। ਹੁਣ ਸਾਹਮਣੇ ਲਹੂ ਚੋਂਦਾ ਦੁਨੀਆ ਵੇਖਦੀ ਹੈ ਅਤੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਬਈ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਲਕ ਭਾਗੋ ਦਾ ਹੰਕਾਰ ਤੋੜਿਆ। ਨਾਨਕ ਤਿੰਨ ਕਹਿ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ। ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਰਜ ਕੌਤਕ ਸਨ। ਐਸੀਆਂ ਬੇਅੰਤ ਉਦਾਹਰਨਾਂ ਇਤਿਹਾਸ ਵਿੱਚੋਂ ਸਾਨੂੰ ਮਿਲਦੀਆਂ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਕਰਮਾਂ ਕਰਕੇ ਨੀਚ ਸਨ ਉਹਨਾਂ ਨੂੰ ਨੀਚ ਨਹੀਂ ਆਖਿਆ, ਬਲਕਿ ਜਿਹੜੇ ਕਰਮਾਂ ਕਰਕੇ ਨੀਚ ਸਨ ਉਹਨਾਂ ਨੂੰ ਨੀਚ ਆਖਿਆ। ਜਿਹੜੇ ਨੀਵੀਆਂ ਜਾਤਾਂ ਵਿੱਚ ਪੈਦਾ ਹੋਏ ਅਤੇ ਚੰਗੇ ਕੰਮ ਕਰਨ ਵਾਲੇ ਲੋਕ ਸਨ ਉਹਨਾਂ ਨੂੰ ਗੁਰੂ ਮਹਾਰਾਜ ਨੇ ਸਲਾਹਿਆ ਹੈ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ। ਹੇ ਵਾਹਿਗੁਰੂ ਜੀ, ਜਿੱਥੇ ਐਸੇ ਨਿਮਰਤਾ ਵਾਲੇ ਨਿਰਮਾਣ ਲੋਕਾਂ ਦੀ ਸੰਭਾਲ ਕੀਤੀ ਜਾਂਦੀ ਹੈ ਉੱਥੇ ਤੇਰੀ ਬਖਸ਼ਿਸ਼ ਦੀ ਨਜ਼ਰ ਹੁੰਦੀ ਹੈ, ਉੱਥੇ ਮਿਹਰਾਂ ਦਾ ਮੀਂਹ ਵਰਸਦਾ ਹੈ, ਉੱਥੇ ਖੁਸ਼ੀਆਂ ਹੀ ਖੁਸ਼ੀਆਂ ਅਤੇ ਆਨੰਦ ਹੀ ਆਨੰਦ ਪ੍ਰਾਪਤ ਹੁੰਦੇ ਨੇ। ਇਸ ਲਈ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਲਈ ਖੜ੍ਹੇ ਹਾਂ। ਹੁਣ ਜੋ ਅੱਗੇ ਚੌਥਾ ਸ਼ਬਦ ਆਰੰਭ ਹੋ ਰਿਹਾ ਹੈ, ਹੁਣ ਜਿਹੜੇ ਉੱਚੀ ਜਾਤ ਵਾਲੇ ਲੋਕ ਸਨ ਜਿਹੜੇ ਕਹਿੰਦੇ ਅਸੀਂ ਉੱਤਮ ਹਾਂ, ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਗਲੇ ਸ਼ਬਦ ਦੇ ਵਿੱਚ ਉਪਦੇਸ਼ ਦਿੱਤਾ ਹੈ। ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਐ, ਨੀਚ ਕਰਮ ਬਹਿ ਰੋਏ ਰਹਾਓ। ਇਹਨਾਂ ਸਿਧਾਂਤਰੂ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ। ਬਾਬਾ ਕਹਿੰਦੇ ਨੇ ਬਜ਼ੁਰਗੀ ਵਾਲੇ ਨੂੰ, ਅਤੇ ਬਾਬਾ ਦਾ ਅਰਥ ਹੈ ਉੱਤਮ ਅਧਿਕਾਰੀ। ਬਾਬਾ ਬੋਲੀਐ ਪਤ ਹੋਏ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਉੱਤਮ ਅਧਿਕਾਰੀ ਨੂੰ ਬਾਬਾ ਸ਼ਬਦ ਦੁਆਰਾ ਸੰਬੋਧਨ ਕਰਦੇ ਹਨ। ਹੋ ਸਕਦਾ ਕੋਈ ਉੱਚ ਜਾਤੀ ਦਾ ਪੰਡਿਤ ਹੋਵੇ। ਬਾਬਾ ਬੋਲੀਐ ਪਤ ਹੋਏ ਵੀ ਉਹੋ ਜਿਹੇ ਸ਼ਬਦ ਸਾਨੂੰ ਬੋਲਣੇ ਚਾਹੀਦੇ ਨੇ, ਭਾਵ ਮਿੱਠਤ ਨਿਮਰਤਾ ਅਤੇ ਪਿਆਰ ਵਾਲੇ ਸ਼ਬਦ ਬੋਲਣੇ ਚਾਹੀਦੇ ਨੇ। ਪਤ ਹੋਏ ਜਿਸ ਕਰਕੇ ਲੋਕ ਅਤੇ ਪ੍ਰਲੋਕ ਵਿੱਚ ਸਾਡੀ ਇੱਜ਼ਤ ਹੋਵੇ। ਊਤਮ ਸੇਦਰ ਊਤਮ ਕਹੀਐ, ਉੱਤਮ ਉਹੀ ਹਨ ਜਿਹੜੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਉੱਤਮ ਆਖੇ ਜਾਂਦੇ ਨੇ। ਪਰਮੇਸ਼ਰ ਦੀ ਦਰਗਾਹ ਵਿੱਚ ਕਿਹੜੇ ਉੱਤਮ ਆਖੇ ਜਾਂਦੇ ਨੇ? ਜਿਹੜੇ ਚੰਗੇ ਪੁੰਨ ਰੂਪ ਕਰਮ ਕਰਦੇ ਹਨ, ਪਰਉਪਕਾਰ ਦੇ ਕੰਮ ਕਰਦੇ ਹਨ, ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਉੱਤਮ ਆਖਿਆ ਜਾਂਦਾ। ਭਾਵ ਕਰਮਾਂ ਕਰਕੇ ਕੋਈ ਉੱਚਾ ਨੀਵਾਂ ਹੋ ਸਕਦਾ ਹੈ, ਪਰ ਜਾਤ ਕਰਕੇ ਨਹੀਂ। ਅਸਲੀ ਉੱਤਮ ਤਾਂ ਉਹੀ ਨੇ ਜਿਹੜੇ ਉੱਤਮ ਕੰਮ ਕਰਦੇ ਹਨ ਅਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਉਹੀ ਉੱਤਮ ਆਖੀਦੇ ਹਨ। ਨੀਚ ਕਰਮ ਬਹਿ ਰੋਏ, ਅਤੇ ਜਿਹੜੇ ਨੀਵੇਂ ਕੰਮ ਕਰਨ ਵਾਲੇ ਨੇ, ਜੋ ਕੋਈ ਬ੍ਰਾਹਮਣ ਹੋ ਕੇ ਚੰਡਾਲਾਂ ਵਾਲੇ ਕੰਮ ਕਰੇਗਾ, ਬਈ ਉਹਨੂੰ ਤਾਂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਬੈਠ ਕੇ ਰੋਣਾ ਹੀ ਪਵੇਗਾ। ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ, ਅੱਗੇ ਤਾਂ ਕਰਨੀ ਦੀ ਹੀ ਕੀਰਤ ਵਾਚੀ ਜਾਂਦੀ ਹੈ। ਹਿਸਾਬ ਕਰਮਾਂ ਦਾ ਹੀ ਹੁੰਦਾ ਹੈ, ਲੇਖਾ ਕਰਨੀ ਦਾ ਹੀ ਹੁੰਦਾ ਹੈ। ਇਸੇ ਲਈ ਸਤਿਗੁਰੂ ਮਹਾਰਾਜ ਨੇ ਆਖਿਆ, ਭਾਈ ਕੋਈ ਆਪਣੀ ਉੱਚੀ ਜਾਤ ਦਾ ਹੰਕਾਰ ਨਾ ਕਰ ਲਵੇ, ਨੀਚ ਕਰਮ ਬਹਿ ਰੋਏ। ਉੱਥੇ ਨੀਵੇਂ ਕਰਮਾਂ ਵਾਲਿਆਂ ਨੂੰ ਬੈਠ ਕੇ ਰੋਣਾ ਪੈਂਦਾ ਹੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਲੋਕ ਆਪਣੇ ਆਪ ਨੂੰ ਉੱਤਮ ਸਮਝਦੇ ਨੇ, ਔਰ ਉਹਨਾਂ ਦੇ ਅੰਦਰ ਕੈਸੀਆਂ ਭੈੜੀਆਂ ਰੁਚੀਆਂ ਨਿਵਾਸ ਕਰਦੀਆਂ ਨੇ, ਭੈੜੇ ਔਗਣ ਅਤੇ ਐਬ ਉਹਨਾਂ ਦੇ ਵਿੱਚ ਵੱਸਦੇ ਨੇ, ਉਹਨਾਂ ਦਾ ਬਹੁਤ ਸੋਹਣਾ ਨਿਰਣਾ ਸਤਿਗੁਰੂ ਮਹਾਰਾਜ ਸ਼ਬਦ ਵਿੱਚ ਪੇਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ, ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ।
ਸ੍ਰੀ ਰਾਗ ਮਹੱਲਾ ਪਹਿਲਾ, ਇਹ ਪਹਿਲਾ ਹਾਹਾ ਵਿੱਚ ਉਚਾਰਨ ਕਰਨਾ, ਪਹਿਲਾ ਨਹੀਂ ਪਹਿਲਾ। ਸ੍ਰੀ ਰਾਗ ਮਹੱਲਾ ਪਹਿਲਾ, ਸ੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਲੱਭ ਕੁੱਤਾ ਕੂੜ ਚੂਹੜਾ। ਇੱਥੇ ਵੀ ਹਾਹਾ ਬੋਲਣਾ ਸਹੀ ਰੂਪ ਦੇ ਵਿੱਚ, ਲੱਭ ਕੁੱਤਾ ਕੂੜ ਚੂਹੜਾ। ਹਜ਼ੂਰ ਕਹਿੰਦੇ ਨੇ, ਤੁਸੀਂ ਆਪਣੇ ਆਪ ਨੂੰ ਉੱਚਾ ਸਮਝਦੇ ਹੋ, ਉੱਚੀ ਜਾਤੀ ਦੇ ਵਿੱਚ ਹੋਣ ਕਰਕੇ ਤੁਸੀਂ ਆਪਣੇ ਆਪ ਨੂੰ ਸਰਵੋਤਮ ਮੰਨਦੇ ਹੋ, ਪਰ ਤੁਹਾਨੂੰ ਪਤਾ ਤੁਹਾਡੇ ਅੰਦਰ ਕੀ ਕੁਛ ਬੈਠਾ ਹੈ। ਲੱਭ ਕੁੱਤਾ, ਜਿਹੜਾ ਲੱਭ ਦਾ ਅਰਥ ਹੈ ਖਾਣ ਪੀਣ ਦਾ ਚਸਕਾ, ਇਹ ਤੁਹਾਡੇ ਅੰਦਰ ਕੁੱਤਾ ਭੌਂਕ ਰਿਹਾ ਹੈ। ਅਤੇ ਕੂੜ ਚੂਹੜਾ, ਅਤੇ ਜਿਹੜਾ ਝੂਠ ਹੈ, ਇਹ ਇੱਕ ਚੂੜਾ ਹੈ, ਚੰਡਾਲ ਹੈ, ਇਹ ਤੁਹਾਡੇ ਅੰਦਰ ਮਲ ਮਾਰ ਕੇ ਬੈਠਾ ਹੈ। ਠੱਗ ਖਾਧਾ ਮੁਰਦਾਰ, ਅਤੇ ਫਿਰ ਠੱਗੀ ਮਾਰ ਕੇ ਖਾਣਾ, ਧੋਖਾ ਕਰਕੇ ਬੇਈਮਾਨੀ ਕਰਕੇ ਕਿਸੇ ਦਾ ਹੱਕ ਖਾਣਾ, ਇਹ ਉਸਦੇ ਅੰਦਰ ਮੁਰਦਾਰ, ਕੋਈ ਮੁਰਦਾ ਪਸ਼ੂ ਵੀ ਪਿਆ ਹੈ। ਕਿਉਂਕਿ ਜਿੱਥੇ ਕੋਈ ਮੁਰਦਾਰ ਮੁਰਦਾ ਪਸ਼ੂ ਪਿਆ ਹੋਵੇ, ਉਸ ਨੂੰ ਵੀ ਬਹੁਤ ਮਾੜਾ ਅਤੇ ਅਪਵਿੱਤਰ ਗਿਣਿਆ ਜਾਂਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਉੱਚ ਜਾਤੀ ਦੇ ਲੋਕਾਂ ਨੂੰ ਕਹਿੰਦੇ ਨੇ, ਤੁਸੀਂ ਆਪਣੇ ਆਪ ਦੇ ਵਿੱਚ ਤਾਂ ਬਹੁਤ ਆਪਣੇ ਆਪ ਨੂੰ ਸ੍ਰੇਸ਼ਟ ਮੰਨਦੇ ਹੋ, ਪਰ ਜਿਹੜੇ ਆਹ ਤੁਹਾਡੇ ਅੰਦਰ ਐਬ ਨੇ, ਲੱਭ ਦਾ ਕੁੱਤਾ ਭੌਂਕ ਰਿਹਾ ਹੈ, ਝੂਠ ਚੂੜੇ ਵਾਂਗ ਤੁਹਾਡੇ ਅੰਦਰ ਆਕੜਿਆ ਬੈਠਾ ਹੈ, ਅਤੇ ਠੱਗੀ ਮਾਰ ਕੇ ਖਾਣਾ ਇਹ ਮੁਰਦਾਰ ਵੀ ਉੱਥੇ ਪਿਆ ਹੋਇਆ ਹੈ, ਅਤੇ ਤੁਸੀਂ ਫਿਰ ਵੀ ਆਪਣੇ ਆਪ ਨੂੰ ਉੱਤਮ ਸਮਝਦੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਹਰਿਦੁਆਰ ਗਏ, ਔਰ ਉੱਥੇ ਸਤਿਗੁਰੂ ਮਹਾਰਾਜ ਨੇ ਲਹਿੰਦੇ ਵੱਲ ਨੂੰ ਪਾਣੀ ਸੁੱਟ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਪੰਡਿਤ ਲੋਕ ਇਕੱਠੇ ਹੋ ਕੇ ਪੁੱਛਣ ਲੱਗੇ, ਤੁਸੀਂ ਇਹ ਕੀ ਕਰ ਰਹੇ ਹੋ? ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਜਵਾਬ ਸੀ, ਪਹਿਲਾਂ ਤੁਸੀਂ ਦੱਸੋ, ਤੁਸੀਂ ਚੜ੍ਹਦੇ ਵੱਲ ਪਾਣੀ ਸੁੱਟਦੇ ਹੋ, ਤੁਸੀਂ ਕੀ ਕਰ ਰਹੇ ਹੋ? ਉਹ ਕਹਿੰਦੇ, ਅਸੀਂ ਤਾਂ ਪਿੱਤਰਾਂ ਨੂੰ ਪਾਣੀ ਦਿੰਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਸੀ, ਆਪਣੇ ਖੇਤਾਂ ਨੂੰ ਪਾਣੀ ਸਿੰਜ ਰਹੇ ਹਾਂ। ਲੋਕ ਹੱਸ ਕੇ ਕਹਿਣ ਲੱਗੇ, ਤੁਹਾਡੇ ਖੇਤ ਤੇ ਪਤਾ ਨਹੀਂ ਕਿਤਨੀ ਦੂਰ ਹੋਣਗੇ, ਇਹ ਗੰਗਾ ਦਾ ਪਾਣੀ ਉੱਥੇ ਕਿਵੇਂ ਜਾ ਸਕਦਾ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਵਾਬ ਸੀ, ਜਿਵੇਂ ਕਈ ਲੱਖਾਂ ਕੋਹਾਂ ਕਰੋੜਾਂ ਕੋਹਾਂ 'ਤੇ ਪਿੱਤਰ ਲੋਕ ਦੇ ਵਿੱਚ ਤੁਹਾਡਾ ਪਾਣੀ ਜਾ ਸਕਦਾ ਹੈ, ਅਤੇ 200-300 ਮੀਲ 'ਤੇ ਸਾਡਾ ਪਾਣੀ ਨਹੀਂ ਜਾ ਸਕੇਗਾ। ਉਹਨਾਂ ਨੂੰ ਲਾਜਵਾਬ ਕੀਤਾ। ਕੁਛ ਲੋਕ ਗੁਰੂ ਮਹਾਰਾਜ ਦੇ ਸ਼ਰਧਾਲੂ ਬਣੇ, ਉਹਨਾਂ ਨੇ ਸਤਿਗੁਰੂ ਮਹਾਰਾਜ ਨੂੰ ਆਖਿਆ, ਸੱਚੇ ਪਾਤਸ਼ਾਹ, ਅੱਜ ਤੁਸੀਂ ਲੰਗਰ ਸਾਡੇ ਚੌਂਕੇ ਵਿੱਚ ਬੈਠ ਕੇ ਛਕਣਾ। ਸਤਿਗੁਰੂ ਕਹਿਣ ਲੱਗੇ, ਠੀਕ ਹੈ। ਜਦੋਂ ਲੰਗਰ ਤਿਆਰ ਹੋਇਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਆ ਕੇ ਇਹਨਾਂ ਪੰਡਤਾਂ ਨੇ ਬੇਨਤੀ ਕੀਤੀ, ਕਹਿੰਦੇ, ਮਹਾਰਾਜ ਆਓ, ਲੰਗਰ ਤਿਆਰ ਹੈ, ਛਕੋ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾਣ ਲੱਗੇ, ਅਤੇ ਭਾਈ ਮਰਦਾਨਾ ਹੁਣ ਨਾਲ ਹੀ ਸੀ, ਪੁੱਛਣ ਲੱਗੇ, ਇਹਦੀ ਜਾਤ ਕੀ ਹੈ? ਸਤਿਗੁਰੂ ਕਹਿਣ ਲੱਗੇ, ਵੀ ਰੱਬ ਦਾ ਬੰਦਾ ਹੈ, ਤੁਸੀਂ ਜਾਤ ਤੋਂ ਕੀ ਲੈਣਾ ਹੈ? ਕਈ ਲੋਕ ਹੁਣ ਵੀ ਜਾਤਾਂ ਪੁੱਛਦੇ ਨੇ, ਉਹ ਇੰਡੀਆ ਦੇ ਵਿੱਚ ਵੀ ਇੱਕ ਡੇਰਾ, ਅਖਬਾਰਾਂ ਵਿੱਚ ਤੁਸੀਂ ਪੜ੍ਹਦੇ ਹੋ, ਉਹ ਪੁੱਛਦੇ ਨੇ, ਤੇਰੀ ਕਿਹੜੀ ਜਾਤ ਹੈ? ਜੇ ਨੀਵੀਂ ਜਾਤ ਦਾ ਹੋਵੇ, ਉਹਦਾ ਪ੍ਰਸ਼ਾਦ ਵੀ ਨਹੀਂ ਲੈਂਦੇ, ਉਸ ਨੂੰ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਣ ਦੀ ਆਗਿਆ ਨਹੀਂ। ਇਹੋ ਜਿਹੇ ਵਿਤਕਰੇ ਹੁਣ ਵੀ ਕਈ ਲੋਕ ਅਗਿਆਨਤਾ ਵਸ਼ ਕਰੀ ਜਾ ਰਹੇ ਨੇ। ਇਹਨਾਂ ਜਾਤ ਪਾਤ ਦੇ ਚੱਕਰਾਂ ਵਿੱਚੋਂ ਗੁਰੂ ਮਹਾਰਾਜ ਨੇ ਗੁਰਸਿੱਖਾਂ ਨੂੰ ਕੱਢਿਆ ਸੀ, ਪਰ ਅਸੀਂ ਫਿਰ ਉਹਨਾਂ ਚੱਕਰਾਂ ਦੇ ਵਿੱਚ ਫਸੀ ਜਾ ਰਹੇ ਹਾਂ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਜਾਤ ਤੋਂ ਕੀ ਲੈਣਾ? ਕਹਿੰਦੇ ਨਹੀਂ, ਸਾਡੇ ਚੌਂਕੇ ਵਿੱਚ ਨੀਵੀਂ ਜਾਤ ਵਾਲਾ ਬੰਦਾ ਕੋਈ ਨਹੀਂ ਜਾ ਸਕਦਾ, ਉੱਚੀ ਜਾਤ ਵਾਲੇ ਹੀ ਜਾ ਸਕਦੇ ਨੇ। ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸ਼ਲੋਕ ਉਚਾਰਨ ਕੀਤਾ ਸੀ। ਕਹਿਣ ਲੱਗੇ, ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਕੱਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ। ਇਹ ਜਿਹੜੇ ਪੰਡਿਤ ਲੋਕ ਨੇ ਇਸਤਰੀ ਜਾਤੀ ਨੂੰ, ਨੀਵੀਆਂ ਜਾਤਾਂ ਦੀਆਂ ਇਸਤਰੀਆਂ ਨੂੰ ਬਹੁਤਾ ਹੀ ਨਖਿਦ ਸਮਝਦੇ ਸਨ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਕਬੁੱਧ ਕੁਦਇਆ, ਕਬੁੱਧ ਡੂਮਣੀ, ਜਿਹੜੀ ਖੋਟੀ ਬੁੱਧੀ ਹੈ, ਡੂਮਣੀ ਦਾ ਅਰਥ ਹੈ ਮਰਾਸਨ ਤੁਹਾਡੇ ਚੌਂਕੇ ਵਿੱਚ ਚੜੀ ਹੋਈ ਹੈ। ਕਬੁੱਧ ਡੂਮਣੀ ਕੁਦਇਆ ਕਸਾਇਣ, ਜਿਹੜੀ ਖੋਟੀ ਦਇਆ ਹੈ, ਭਾਵ ਤੁਸੀਂ ਜੀਵਾਂ ਨੂੰ ਕੋਹ ਕੋਹ ਕੇ ਮਾਰਦੇ ਹੋ, ਇਹ ਮਾਨੋ ਕਸਾਇਣ ਤੁਹਾਡੇ ਚੌਂਕੇ ਦੇ ਵਿੱਚ ਚੌਂਕੜਾ ਮਾਰੀ ਬੈਠੀ ਹੈ। ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਕੱਟ ਚੂਹੜੀ, ਜਿਹੜੀ ਪਰਾਈ ਨਿੰਦਿਆ ਹੈ, ਇਹ ਤੁਹਾਡੇ ਚੌਂਕੇ ਵਿੱਚ ਚੂੜੀ ਚੜੀ ਬੈਠੀ ਹੈ। ਅਤੇ ਇਸੇ ਤਰ੍ਹਾਂ ਮੁੱਠੀ ਕ੍ਰੋਧ ਚੰਡਾਲ, ਜਿਹੜੀ ਕ੍ਰੋਧ ਦੀ ਲੁੱਟੀ ਹੋਈ ਬਿਰਤੀ ਹੈ, ਇਹ ਮਾਨੋ ਚੰਡਾਲਣੀ ਉੱਥੇ ਬੈਠੀ ਹੈ। ਹੁਣ ਤੁਹਾਡੀਆਂ ਇੱਥੇ ਕਾਰਾਂ ਕੱਢੀਆਂ ਕੀ ਕਰਨਗੀਆਂ, ਜਦੋਂ ਇਹ ਚਾਰੇ ਬਿਰਤੀਆਂ 'ਤੇ ਤੁਹਾਡੇ ਨਾਲ ਬੈਠੀਆਂ ਨੇ, ਫਿਰ ਤੁਹਾਡਾ ਚੌਂਕਾ ਕਿਵੇਂ ਪਵਿੱਤਰ ਹੋਇਆ? ਆਖਿਰ ਇਹਨਾਂ ਪੰਡਤਾਂ ਨੂੰ ਲਾਜਵਾਬ ਹੋਣਾ ਪਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਐਸੇ ਹੀ ਜਾਤ ਅਭਿਮਾਨੀ ਲੋਕਾਂ ਨੂੰ ਇਹ ਸਮਝਾ ਰਹੇ ਹਨ ਵੀ ਆਹ ਜਿਹੜੇ ਭੈੜੇ ਐਬ ਨੇ, ਭੈੜੇ ਸੁਭਾਵ ਨੇ, ਇਹਨਾਂ ਨੂੰ ਛੱਡੋ। ਲੱਭ ਦਾ ਕੁੱਤਾ ਤੁਹਾਡੇ ਅੰਦਰ ਸਭ ਕੁਝ ਜੂਠਾ ਕਰੀ ਜਾ ਰਿਹਾ ਹੈ, ਝੂਠ ਦਾ ਚੂੜਾ ਤੁਹਾਡੇ ਅੰਦਰ ਵੜ ਕੇ ਤੁਹਾਡੇ ਚੌਂਕੇ ਨੂੰ ਪਿੱਟ ਰਿਹਾ ਹੈ, ਅਤੇ ਠੱਖਾ ਦਾ ਮੁਰਦਾਰ, ਠੱਗੀਆਂ ਮਾਰ ਕੇ ਜਿਹੜਾ ਤੁਸੀਂ ਖਾਂਦੇ ਹੋ, ਇਹ ਮਾਨੋ ਮੁਰਦਾਰ ਉੱਥੇ ਅੰਦਰ ਪਿਆ ਹੋਇਆ ਹੈ, ਅਤੇ ਤੁਸੀਂ ਆਪਣੇ ਆਪ ਨੂੰ ਉੱਚਾ ਅਤੇ ਉੱਤਮ ਕਿਵੇਂ ਗਿਣਦੇ ਹੋ?
ਪਰ ਨਿੰਦਾ ਪਰਮਲ ਮੁਖ ਸੁੱਧੀ ਅਗਨ ਕ੍ਰੋਧ ਚੰਡਾਲ।
ਹਜ਼ੂਰ ਕਹਿੰਦੇ ਨੇ, ਪਰ ਨਿੰਦਾ, ਜਿਹੜੀ ਪਰਾਈ ਨਿੰਦਿਆ ਕਰਨੀ ਹੈ, ਸਤਿਗੁਰੂ ਦਾ ਹੁਕਮ ਹੈ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿਨਾਂ ਨਿੰਦਕਾਂ ਨਰਕੇ ਕੋਰ ਪਵਨ। ਭਗਤ ਕਬੀਰ ਜੀ ਨੇ ਲਿਖਿਆ ਹੈ, ਅਣਹੁੰਦਾ ਪਾਰ ਨਿੰਦਕ ਸਿਰ ਧਰੈ, ਨਿੰਦਕ ਅਣਹੋਇਆ ਭਾਰ ਆਪਣੇ ਸਿਰ ਉੱਤੇ ਚੁੱਕਦਾ ਹੈ। ਜਿਹੜੀ ਪਰਾਈ ਨਿੰਦਿਆ ਹੈ, ਪਾਰ ਮਾਲ ਮੁਖ ਸੁਧੀ, ਇਹ ਸੁਧੀ ਦਾ ਅਰਥ ਹੈ ਨਿਰੀ, ਪਰਾਈ ਮੈਲ ਗੰਦਗੀ ਤੁਹਾਡੇ ਮੂੰਹ ਦੇ ਵਿੱਚ ਪਈ ਹੋਈ ਹੈ, ਜਿਹੜੀ ਤੁਸੀਂ ਮੁਖ ਦੁਆਰਾ ਪਰਾਈ ਨਿੰਦਿਆ ਕਰਦੇ ਹੋ, ਹੋਰ ਮਹਾਂਪੁਰਖਾਂ ਨੂੰ ਮਾੜਾ ਆਖਦੇ ਹੋ, ਇਹ ਮਾਨੋ ਤੁਹਾਡੇ ਮੂੰਹ ਦੇ ਵਿੱਚ ਨਿਰੀ ਮੈਲ ਗੰਦਗੀ ਪਈ ਹੋਈ ਹੈ, ਬਿਸ਼ਟਾ ਪਿਆ ਹੋਇਆ ਹੈ, ਅਤੇ ਤੁਸੀਂ ਕਹਿੰਦੇ ਅਸੀਂ ਚੰਗੇ ਹਾਂ। ਹੁਣ ਜਿੱਥੇ ਗੰਦਗੀ ਪਈ ਹੋਵੇ, ਜਿੱਥੇ ਬਿਸ਼ਟਾ ਖਿੰਡੀ ਹੋਵੇ, ਉਹ ਕਿਵੇਂ ਪਵਿੱਤਰ ਚੀਜ਼ ਹੋ ਸਕਦੀ ਹੈ? ਪਰਾਈ ਨਿੰਦਿਆ ਨਿਰੀ, ਪਰਾਈ ਮੈਲ ਤੁਹਾਡੇ ਮੁਖ ਦੇ ਵਿੱਚ ਪਈ ਹੋਈ ਹੈ, ਅਗਨ ਕ੍ਰੋਧ ਚੰਡਾਲ 'ਤੇ, ਜਿਹੜੀ ਕ੍ਰੋਧ ਦੀ ਅੱਗ ਹੈ, ਇਹ ਮਾਨੂੰ ਚੰਡਾਲ ਤੁਹਾਡੇ ਚੌਂਕੇ 'ਤੇ ਚੜਿਆ ਬੈਠਾ ਹੈ।
ਰਸ ਕਸ ਆਪ ਸਲਾਹਣ, ਇਹ ਕਰਮ ਮੇਰੇ ਕਰਤਾਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਤਮ ਪੁਰਖ ਦੁਆਰਾ ਇਹਨਾਂ ਨੂੰ ਉਪਦੇਸ਼ ਦਿੰਦੇ ਨੇ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ, ਹੇ ਮੇਰੇ ਵਾਹਿਗੁਰੂ, ਇਹੋ ਜਿਹੇ ਇਹਨਾਂ ਲੋਕਾਂ ਦੇ ਨੀਚ ਕਰਮ ਨੇ, ਅਤੇ ਰਸ ਕਸ ਖਾ ਖਾ ਕੇ ਅਤੇ ਫਿਰ ਆਪਣੇ ਆਪ ਨੂੰ ਸਲਾਹੁੰਦੇ ਨੇ ਵੀ ਅਸੀਂ ਬੜੇ ਚੰਗੇ ਹਾਂ, ਅਸੀਂ ਬਹੁਤ ਸ੍ਰੇਸ਼ਟ ਹਾਂ, ਅਸੀਂ ਸਭ ਤੋਂ ਉੱਤਮ ਹਾਂ, ਇਉਂ ਰਸ ਕਸ ਖਾ ਖਾ ਕੇ ਫਿਰ ਆਪਣੇ ਆਪ ਨੂੰ ਸਲਾਹੁੰਦੇ ਨੇ, ਇਹ ਕਰਮ ਮੇਰੇ ਕਰਤਾਰ, ਇਹ ਮੇਰੇ ਵਾਹਿਗੁਰੂ, ਇਹੋ ਜਿਹੇ ਇਹ ਸਾਡੇ ਭੈੜੇ ਕਰਮ ਨੇ, ਅਤੇ ਅਸੀਂ ਰਸ ਕਸ ਖਾ ਖਾ ਕੇ ਆਪਣੇ ਆਪ ਨੂੰ ਸਲਾਹੁੰਦੇ ਹਾਂ। ਇਹਦਾ ਮਤਲਬ ਇਹ ਹੈ, ਕਰਮ ਅਸੀਂ ਨੀਚਾਂ ਵਾਲੇ ਕਰਦੇ ਹਾਂ, ਤੇ ਜਾਤੀ ਕਰਕੇ ਆਪਣੇ ਆਪ ਨੂੰ ਸਲਾਹੁੰਦੇ ਹਾਂ।
ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਐ, नीच कर्म बह रोए रहाओ। रस सोयना रस रूपा कामण रस परमल की वास।
रहाओ विश्राम दे के साहिब सतगुरु सच्चे पातशाह दे चरणा दे विच। फिर इन्हां पंडित लोगां ने आखिया की हो गया जी असी रस खस खा रहे हैं पर फिर भी असी रब दा नाम ते लैने ही हाँ ना। तां साहिब सतगुरु सच्चे पातशाह कहण लगे भी जिथे थोड़ा अंदर अनेकां तरां दे रसां दे नाल भरिया होया है ते उत्थे वाहिगुरु दा रस नाम दा रस किवें उत्थे टिक सकदा, कदी भी नहीं टिक सकदा। किहड़े किहड़े रस थोड़े अंदर भरे होए ने? रस सोयना सोने दा रस, क्योंकि जिहड़े उच्ची जाति वाले लोग ने वो इन्हां उत्तम चीज़ां दे नाल भी अंदरों खिच रखते हैं। रस सोयना सोने दा रस थोड़े अंदर भरिया होया है। रस रूपा रूपा चांदी नूं कहिंदे ने, ते चांदी दा रस भी थोड़े अंदर भरिया होया है। ते अर्थ वास्ते कामण रस ते कामण इस्त्री दा रस भी थोड़े अंदर भरिया होया है। परमल की वास ते चंदन दी वासना दा रस भी, चंदन दी वासना बड़ी सुंदर हुंदी है, ये भी एक विशा ये भी एक रस थोड़े अंदर भरिया होया है।
रस घोड़े रस सेजा मंदर रस मीठा रस मास।
रस घोड़े फिर घोड़िया का रस भी, घोड़ा सवारी करन दे लई साढ़े पास वधिया नसल दे घोड़े हुण, ये भी एक चस्का है, ये भी एक शौक है, ये भी एक विशा है। ते रस सेजा मंदर ते फिर सेजा का रस सुंदर, सेजा का आनंद ते सोहने मंदर जिहड़े महल माड़ियां ने उन्हां दा रस भी थोड़े अंदर भरिया होया है। रस मीठा रस मास ते फिर मिठे पदार्थ खाण दा रस भी, हुण मठियाईयां बनदियां ने, कई तरह के पकवान हुंदे ने, उन्हां दा भी रस साडे अंदर भरिया होया है। ते रस मास ते कईयां नूं मास दा रस भी अंदरों